ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਦੋ ਭਾਗਾਂ ਦੀ ਲੜੀ ਚੋਂ ਪਹਿਲਾ ਭਾਗ ਪੜਿਆ ਜਾ ਰਿਹਾ ਹੈ। ਕਿਸੇ ਚੀਜ਼ ਦੇ ਵਿਕਾਸ ਦੀ ਹਰਕਤ ਜਾਂ ਚਾਲ ਨੂੰ ਜੀਵਨ ਰੋਂ ਆਖਿਆ ਜਾਂਦਾ ਹੈ। ਕਿਸੇ ਚੀਜ਼ ਦੇ ਵਿਕਾਸ ਦੀ ਹਰਕਤ ਜਾਂ ਚਾਲ ਨੂੰ ਜੀਵਨ ਰੋਂ ਆਖਿਆ ਜਾਂਦਾ ਹੈ। ਸੂਰਜ ਦੀ ਰੋਸ਼ਨੀ ਦੇ ਵਿਕਾਸ ਲਈ ਕਿਰਨਾਂ ਦੀ ਚਾਲ ਨੂੰ ਧੁੱਪ ਜਾਂ ਸੂਰਜ ਦੀ ਜੀਵਨ ਰੋਂ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕੁਆਓ ਦੁਆਰਾ ਸੰਸਾਰ ਵਿੱਚ ਇਲਾਹੀ ਜੋਤ ਦੇ ਵਿਕਾਸ ਦੀ ਹਰਕਤ ਜਾਂ ਪ੍ਰਕਾਸ਼ ਨੂੰ ਜੀਵਨ ਰੋਂ ਸ਼ਬਦ ਨਾਮ ਕਿਹਾ ਗਿਆ ਹੈ, ਜੋ ਕਿ ਇਲਾਹੀ ਹੁਕਮ ਦੁਆਰਾ ਪ੍ਰਕਾਸ਼ਿਤ ਹੈ। ਫਿਰ ਪੜ੍ਹ ਰਹੇ ਹਾਂ, ਅਕਾਲ ਪੁਰਖ ਦੇ ਕੁਆਓ ਦੁਆਰਾ ਸੰਸਾਰ ਵਿੱਚ ਇਲਾਹੀ ਜੋਤ ਦੇ ਵਿਕਾਸ ਦੀ ਹਰਕਤ ਜਾਂ ਪ੍ਰਕਾਸ਼ ਨੂੰ ਜੀਵਨ ਰੋਂ ਸ਼ਬਦ ਅਤੇ ਨਾਮ ਕਿਹਾ ਗਿਆ ਹੈ, ਜੋ ਇਲਾਹੀ ਹੁਕਮ ਦੁਆਰਾ ਪ੍ਰਕਾਸ਼ਿਤ ਹੈ। ਬਿਜਲੀ ਦੀ ਕਰੰਟ ਕਈ ਕਿਸਮ ਦੇ ਯੰਤਰਾਂ ਵਿੱਚ ਕੰਮ ਕਰਦੀ ਹੈ, ਜਿਵੇਂ ਬਲਬ, ਪੱਖਾ, ਟਿਊਬਲਾਈਟ, ਪ੍ਰੈਸ ਆਦਿ। ਪਰ ਹਰ ਇੱਕ ਯੰਤਰ ਦੀ ਬਨਾਵਟ ਅਨੁਸਾਰ ਹੀ ਉਸ ਕਰੰਟ ਦਾ ਭਿੰਨ ਭਿੰਨ ਪ੍ਰਗਟਾਵਾ ਹੁੰਦਾ ਹੈ। ਇਸੇ ਤਰ੍ਹਾਂ ਇਲਾਹੀ ਜੀਵਨ ਰੋਂ ਸ਼ਬਦ ਨਾਮ ਸਰਬ ਰਹਿਆ ਭਰਪੂਰ ਹੈ, ਅਤੇ ਹਰੇਕ ਜੀਵ ਦੀ ਬਨਾਵਟ ਅਨੁਸਾਰ ਇਸ ਜੀਵਨ ਰੋਂ ਦਾ ਪ੍ਰਗਟਾਵਾ ਹੁੰਦਾ ਹੈ। ਇੱਕੋ ਇਲਾਹੀ ਜੋਤ ਜਾਂ ਜੀਵਨ ਰੋਂ ਹੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਕੰਮ ਕਰਦੀ ਹੈ। ਹਾਂਜੀ, ਇੱਕੋ ਇਲਾਹੀ ਜੋਤ ਜਾਂ ਜੀਵਨ ਰੋਂ ਹੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਕੰਮ ਕਰਦੀ ਹੈ, ਅਤੇ ਹਰ ਇੱਕ ਜ਼ਰੇ ਦਾ ਉਹ ਜੀਵਨ ਪ੍ਰਕਾਸ਼ ਹੈ, ਜੀਵਨ ਪ੍ਰਤੀਕ ਹੈ, ਜੀਵਨ ਆਧਾਰ ਹੈ, ਜੀਵਨ ਰੂਪ ਹੈ, ਜੀਵਨ ਹੈ। ਅਤੇ ਜੀਵਾਂ ਦੇ ਭਿੰਨ ਭਿੰਨ ਜੂਨਾਂ, ਕਿਸਮਾਂ, ਰੰਗਾਂ, ਰੇਖਾਂ, ਦੇਸ਼ਾਂ, ਕੌਮਾਂ, ਖਿਆਲਾਂ ਅਤੇ ਕਰਮਾਂ ਅਨੁਸਾਰ ਉਹਨਾਂ ਦੇ ਜੀਵਨ ਦਾ ਪ੍ਰਗਟਾਵਾ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਜੀਵਨ ਰੋਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਨੂੰ ਹੀ ਜੀਵਨ ਕਿਹਾ ਗਿਆ ਹੈ। ਜੀਵਨ ਰੋਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਨੂੰ ਹੀ ਜੀਵਨ ਕਿਹਾ ਗਿਆ ਹੈ, ਅਤੇ ਜੀਵਨ ਹੀ ਉਸ ਜੀਵਨ ਰੋਂ ਸ਼ਬਦ ਨਾਮ ਦਾ ਪ੍ਰਕਾਸ਼ ਅਤੇ ਪ੍ਰਤੀਕ ਹੈ। ਉਦਾਹਰਣ ਦੇ ਤੌਰ 'ਤੇ ਬੂਟੇ ਦਾ ਉੱਗਣਾ, ਵਧਣਾ, ਫੁੱਲਣਾ, ਫਲ ਫੁੱਲ ਲੱਗਣੇ ਅਤੇ ਫਿਰ ਅੰਤ ਨੂੰ ਨਾਸ਼ ਹੋਣਾ। ਜੀਵਾਂ ਦਾ ਜੰਮਣਾ, ਵਧਣਾ, ਫੁੱਲਣਾ, ਜਵਾਨ ਹੋਣਾ ਅਤੇ ਬੁੱਢੇ ਹੋ ਕੇ ਮਰਨਾ। ਤੱਤਾਂ ਦੇ ਇਕੱਠੇ ਹੋ ਕੇ ਪਾਣੀ, ਹਵਾ, ਵਾਯੂ, ਅਗਨ ਦੁਆਰਾ ਪ੍ਰਕਾਸ਼ਿਤ ਹੋ ਕੇ ਫਿਰ ਖਿੰਡ ਪੁੰਡ ਜਾਣਾ। ਇਹਨਾਂ ਸਾਰਿਆਂ ਅਤੇ ਹੋਰ ਅਨੇਕਾਂ ਜੀਵਨਾਂ ਦਾ ਆਧਾਰ, ਸੋਮਾ, ਕੇਂਦਰ ਇੱਕੋ ਜੀਵਨ ਰੋਂ ਸ਼ਬਦ ਨਾਮ ਅਤੇ ਅਕਲ ਕਲਾ ਹੀ ਹੈ। ਉੱਪਰਲੀਆਂ ਮਿਸਾਲਾਂ ਤੋਂ ਪ੍ਰਗਟ ਹੁੰਦਾ ਹੈ ਕਿ ਇਸ ਇਲਾਹੀ ਜੀਵਨ ਰੋਂ ਦੇ ਅੰਤਰਗਤ ਕੋਈ ਲੋਚਾ, ਕਾਂਖੀ, ਖਿੱਚ, ਚੁੱਪ ਪ੍ਰੀਤ, ਪ੍ਰੇਮ ਪਿਆਰ ਦੀ ਇੱਕ ਗੁੱਝੀ ਪ੍ਰੀਤ ਡੋਰੀ ਹੈ। ਇਹਨਾਂ ਸਾਰੇ ਉਦਾਹਰਣਾਂ ਤੋਂ ਪ੍ਰਗਟ ਹੁੰਦਾ ਹੈ ਕਿ ਇਸ ਇਲਾਹੀ ਜੀਵਨ ਰੋਂ ਦੇ ਅੰਤਰਗਤ ਕੋਈ ਲੋਚਾ, ਕਾਂਖੀ, ਖਿੱਚ, ਚੁੱਪ ਪ੍ਰੀਤ ਦੀ ਗੁੱਝੀ ਪ੍ਰੀਤ ਡੋਰੀ ਹੈ, ਜੋ ਹਰ ਇੱਕ ਸ਼ੈ ਨੂੰ ਆਪਣੇ ਸੋਮੇ ਵੱਲ ਅਛੋਪ ਹੀ ਖਿੱਚੀ ਜਾ ਰਹੀ ਹੈ। ਉਦਾਹਰਣ ਦੇ ਤੌਰ 'ਤੇ ਸਮੁੰਦਰ ਦਾ ਪਾਣੀ ਗਰਮ ਹੋ ਕੇ ਭਾਫ, ਬੱਦਲ, ਬਰਫ਼, ਮੀਂਹ ਦੁਆਰਾ ਪਹਾੜਾਂ, ਨਾਲਿਆਂ, ਨਦੀਆਂ, ਦਰਿਆਵਾਂ ਵਿੱਚ ਦੀ ਵਗਦਾ ਹੋਇਆ, ਕਈ ਸ਼ਕਲਾਂ ਧਾਰਦਾ ਹੋਇਆ, मुड़ अपने शौ सागर समुंदर विच जा समाउंदा है। इस लंबे सफर विच पानी ने कई जीवन भोगे ते आखर अपने सोमे नू आ ही मिलिया। इस तरह कायनात दी हर शै ते जीव दी जोत इलाही हुकम अनुसार दुनिया विच विचरदी होई आपो अपना जीवन भोगदी है ते अंत नू मुड़ अपने सोमे अकाल पुरख विच समा जांदी है। ये सारी जीवन दी किरिया हुकम दी अकह ते गुपत चुप प्रीत दी सूक्षम प्रीत डोरी दी चाल है जो उसनू अपने इलाही सोमे वल सदीवी खिच पा रही है। पर जीव इस दैवी अंतरात्मे प्रीत डोरी दी खिच तो अनजान हन। 84 लख जूना नू अकाल पुरख ने अलप बुद्धि दित्ती है जिस कारण वह अपने जीवन अते जीवन रौं तो अनजान हन। ए अनजानपुणा या अज्ञानता भी उना लई अकाल पुरख दी एक गुज्जी मेहर है क्योंकि इस विच उना दी कल्याण है। वो अपोल ते अनजाने ही इलाही हुकम दे भाणे विच जीवन बतीत करदे हन। वो सहज सुभाए ही सबर सबूरी विच रहिंदे हन ते मनुखां वांग रब दी करनी उत्ते किंतु शिकायत ते निहोरा नहीं करदे। इसलिए इन्हां दी सहज सुभाए ही उपर वल नू आत्मिक तरक्की नैचुरल एवोल्यूशन हुंदी जा रही है। इस तरह ये अज्ञानता उन्हां लई कल्याणकारी हुंदी है। वो मनुखा जूनी वांग सियाणपां ते चतुराइयां कोट के इलाही हुकम विच विघन पाउण तो असमर्थ हन। इसलिए वो अपने कर्मां दे नतीजियां तो बरी हन। पर मनुख जूनी दी कहानी कुछ होर वे है। मनुख जून उत्ते अकाल पुरख ने बेअंत बख्शिशां कीतियां हन ते खास रियायतां प्रदान कीतियां हन। केड़ियां? एक, मनुख नूं रब ने अपने स्वरूप विच बनाया है। मन तू जोत स्वरूप है, अपना मूल पछाण। दूसरा, मनुख नूं बेअंत तीखण बुद्धि बख्शी है ताकि वो अपने आपे नूं पहचान सके, अपने करते नूं पहचान सके, करते दे हुकम नूं पहचान सके ते अपने करते अकाल पुरख विच मुड़ समा सके। तीसरा, बाकी सारियां जूनां दा इसनूं सिरताज बनाया है। सगल जून में तू सिर तरिया, 84 जून विच उत्तम जून सो मानस देही। चौथा, सारी कायनात दियां बेअंत दातां बख्शियां हन। 36 अमृत जिन भोजन दिए, अंतर थान ठहरावन को किए, वसुधा दियो बर्तन बलना, तिस ठाकुर के चित रख चरना। तुझ सब किछ मैनू सौंपया जा तेरा बंदा। पंजवां, मनुख दे शरीरक ते मानसिक सुख लई बेअंत चित्र विचित्र माइकी साधन प्रदान कीते हन। नवनिध सिद्ध रिद दीने, हाँ जी, नवनिध सिद्ध रिद दीने करते तोट न आवे काई राम, खात खर्चत बिलछत सुख पाया करते की दात सवाई राम। छेवां, मनुख दे कल्याण लई लोड़ अनुसार अनेकां धर्म प्रचलित कीते हन। भुले भटके जीवन नूं सही जीवन से देन लई अनेकां गुरु अवतार पीर पैगंबर साध संत भगत दुनिया ते भेजे गए जिन्हां ने आत्मिक से देन लई उपदेश दित्ते। जुग जुग संत भले प्रभ तेरे, हर गुण गावे रसन रसेरे। हैरानी वाली गल यह है कि सीमित बुद्धि वालियां 84 लख जूना तो बख्शिशां तो अनजाण हुंदियां भी इलाही दातां दा पूरा लाभ लै रही हैं ते सहज सुभाए हुक्म विच विचरदियां अपना कल्याण कर रही हैं। इस दे उल्ट बेअंत तीखण बुद्धि वाला मनुख ਸਭ ਜੂਨਾਂ ਦਾ ਸ਼੍ਰੋਮਣੀ ਹੁੰਦਿਆਂ ਹੋਇਆਂ ਵੀ ਆਪਣੇ ਇਲਾਹੀ ਉਦੇਸ਼ ਤੋਂ ਅਣਜਾਣ, ਹਾਂਜੀ ਆਪਣੇ ਇਲਾਹੀ ਉਦੇਸ਼ ਤੋਂ ਅਣਜਾਣ, ਬੇਪਰਵਾਹ ਅਤੇ ਬੇਮੁੱਖ ਹੋ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ। ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਇਤਨੀ ਤੀਖਣ ਬੁੱਧੀ ਦੇ, ਅਨੇਕ ਧਰਮਾਂ ਦੇ ਹੁੰਦਿਆਂ, ਅਨੇਕਾਂ ਧਾਰਮਿਕ ਗ੍ਰੰਥਾਂ, ਅਨੇਕਾਂ ਧਾਰਮਿਕ ਮੰਦਰਾਂ, ਬੇਅੰਤ ਧਰਮ ਪ੍ਰਚਾਰ, ਬੇਅੰਤ ਗਿਆਨ ਧਿਆਨ, ਬੇਅੰਤ ਪਾਠ ਪੂਜਾ, ਬੇਅੰਤ ਜਪ ਤਪ ਅਤੇ ਕਰਮ ਕਾਂਡਾਂ ਦੇ, ਬੇਅੰਤ ਹੱਠ ਯੋਗ ਸਾਧਨਾਵਾਂ ਦੇ, ਬੇਅੰਤ ਧਾਰਮਿਕ ਆਗੂਆਂ ਦੇ ਬਾਵਜੂਦ ਇਨਸਾਨ ਨੂੰ ਆਪਣੇ ਆਪੇ, ਆਪਣੇ ਕਰਤੇ, ਆਪਣੀ ਜੀਵਨ ਸੇਧ, ਆਪਣੇ ਜੀਵਨ ਨਿਸ਼ਾਨੇ ਅਤੇ ਕਲਿਆਣ ਦੀ ਬਾਬਤ ਸਹੀ ਗਿਆਨ ਨਹੀਂ ਹੋ ਸਕਿਆ ਅਤੇ ਇਨਸਾਨ ਆਪਣੀ ਦੈਵੀ ਹਸਤੀ ਨੂੰ ਭੁਲਾ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ ਅਤੇ ਬਾਕੀ ਸਾਰੀਆਂ ਜੂਨਾਂ ਤੋਂ ਵੀ ਨੀਵਾਂ, ਮਲੀਨ ਅਤੇ ਦੁੱਖਦਾਈ ਜੀਵਨ ਬਤੀਤ ਕਰ ਰਿਹਾ ਹੈ। ਇਨਸਾਨ ਦੀ ਇਸ ਤਰਸਯੋਗ ਅਤੇ ਦੁੱਖਦਾਈ ਅਧੋਗਤੀ ਦੇ ਕਾਰਨਾਂ ਦੀ ਖੋਜ, ਵਿਚਾਰ ਕਰਨ ਦੀ ਲੋੜ ਹੈ। ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਪ੍ਰਦਾਨ ਕਰ ਦਿੱਤੀਆਂ ਹਨ ਅਤੇ ਨਾਲ ਹੀ ਹਉਮੈ ਦਾ ਭਰਮ ਭੁਲਾਵਾ ਵੀ ਪਾ ਦਿੱਤਾ ਜੋ ਕਿ ਅਤ ਪ੍ਰਬਲ ਹੈ। ਇਸ ਹਉਮੈ ਦੇ ਭਰਮ ਭੁਲਾਵੇ ਦੇ ਕਾਰਨ ਅਸੀਂ ਆਪਣੇ ਆਪੇ ਨੂੰ ਨਹੀਂ ਬੁੱਝ ਸਕਦੇ, ਹਾਂਜੀ ਇਸ ਈਗੋ ਕੌਨਸ਼ੀਅਸਨੈਸ ਦੇ ਭਰਮ ਭੁਲਾਵੇ ਦੇ ਕਾਰਨ ਅਸੀਂ ਆਪਣੇ ਆਪੇ ਨੂੰ ਨਹੀਂ ਬੁੱਝ ਸਕਦੇ। ਅਕਾਲ ਪੁਰਖ ਦੀ ਹੋਂਦ ਦਾ ਨਿਸ਼ਚੈ ਨਹੀਂ ਆਉਂਦਾ, ਇਲਾਹੀ ਹੁਕਮ ਨੂੰ ਅਸੀਂ ਨਹੀਂ ਬੁੱਝ ਸਕਦੇ, ਭਾਣੇ ਵਿੱਚ ਨਹੀਂ ਆ ਸਕਦੇ, ਇਲਾਹੀ ਬਰਕਤਾਂ ਨੂੰ ਪੂਰੀ ਤਰ੍ਹਾਂ ਨਹੀਂ ਮਾਣ ਸਕਦੇ, ਆਪਣੀ ਜੀਵਨ ਸਿਹਤ ਤੋਂ ਅਣਜਾਣ ਹਾਂ, ਸਹੀ ਆਤਮਿਕ ਜੀਵਨ ਨਹੀਂ ਮਾਣ ਸਕਦੇ। ਕਿਸ ਲਈ? ਇਸ ਹਉਮੈ ਦੇ ਭਰਮ ਭੁਲਾਵੇ ਦੇ ਕਾਰਨ, ਹਾਂਜੀ ਆਪਣੀ ਜੀਵਨ ਸਿਹਤ ਤੋਂ ਅਣਜਾਣ ਹਾਂ, ਸਹੀ ਆਤਮਿਕ ਜੀਵਨ ਨਹੀਂ ਮਾਣ ਸਕਦੇ, ਆਤਮਿਕ ਵਿਰਸੇ ਤੋਂ ਵਾਂਝੇ ਰਹਿੰਦੇ ਹਾਂ, ਹਉਮੈ ਵੇੜੇ ਮਨ ਨਾਲ ਕੰਮ ਕਰਦੇ ਹਾਂ ਅਤੇ ਆਪਣੀ ਹੌਧਾਰੀ ਕਰਮਾਂ ਦਾ ਨਤੀਜਾ ਭੁਗਤਦੇ ਹਾਂ। ਭਰਮੇ ਆਵੇ ਭਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ। ਭਰਮੇ ਭੁੱਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੇ ਖੁਆਰ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋਟਿਆ, ਮਾਇਆ ਹਾਥ ਬਿਕਾਨਾ। ਲੱਖ 84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਂਦਾ। ਹਉਮੈ ਦੇ ਭਰਮ ਭੁਲਾਵੇ ਦੇ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਇੱਕ, ਥੀਏਟਰ ਵਿੱਚ ਕਈ ਅਦਾਕਾਰ ਹੁੰਦੇ ਹਨ ਜੋ ਕਈ ਕਿਸਮ ਦੇ ਪਾਰਟ ਅਦਾ ਕਰਦੇ ਹਨ। ਰੰਗ ਮੰਚ ਉੱਤੇ ਉਹਨਾਂ ਦੀ ਹਰ ਇੱਕ ਹਰਕਤ, ਅਦਾ ਅਤੇ ਬੋਲਚਾਲ ਮਾਲਕ ਦੀ ਕਿਸੇ ਵਿਉਂਤ ਅਨੁਸਾਰ ਨਿਯਮਬੱਧ ਹੁੰਦੀ ਹੈ। ਸਟੇਜ ਉੱਤੇ ਕੋਈ ਰਾਜਾ, ਕੋਈ ਰਾਣੀ, ਕੋਈ ਨੌਕਰ, ਕੋਈ ਦਾਤਾ, ਕੋਈ ਭਿਖਾਰੀ ਆਦਿ ਅਨੇਕਾਂ ਭੇਖ ਧਾਰ ਕੇ ਆਪੋ ਆਪਣਾ ਪਾਰਟ ਖੇਲਦੇ ਹਨ। ਹਰ ਇੱਕ ਨੂੰ ਨਿਸ਼ਚਾ ਹੁੰਦਾ ਹੈ ਕਿ ਉਹ ਸੱਚੀ ਮੁੱਚੀ ਦੇ ਰਾਜਾ, ਰਾਣੀ ਆਦਿ ਨਹੀਂ ਹਨ, ਬਲਕਿ ਖਿਨ ਭੰਗਰ ਸਟੇਜ 'ਤੇ ਆਪਣਾ ਨਿਯਤ ਪਾਰਟ ਅਦਾ ਕਰਨ ਹੀ ਆਏ ਹਨ ਅਤੇ ਅਸਲ ਵਿੱਚ ਉਹ ਆਪਣੇ ਮਾਲਕ ਦੇ ਨੌਕਰ ਹੀ ਹਨ। ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਸੁਤੰਤਰ ਨਹੀਂ ਹਨ ਅਤੇ ਆਪਣੀ ਮਨ ਮਰਜ਼ੀ ਨਹੀਂ ਕਰ ਸਕਦੇ। ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਜਾਂ ਬਾਗੀ ਹੋ ਕੇ ਸਟੇਜ ਉੱਤੇ ਮਨ ਮਰਜ਼ੀ ਕਰਦਾ ਹੈ ਤਾਂ ਸਾਰੀ ਖੇਲ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸਨੂੰ ਸਜ਼ਾ ਮਿਲਦੀ ਹੈ। ਐਨ ਇਸੇ ਤਰ੍ਹਾਂ ਇਸ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਆਪਣੇ ਅਪਾਰ ਹੁਕਮ ਦੁਆਰਾ ਇਹ ਦੁਨਿਆਵੀ ਵੜਖੇਲ ਤਮਾਸ਼ਾ ਰਚਿਆ ਹੋਇਆ ਹੈ, ਜਿਸ ਵਿੱਚ ਅਸੀਂ ਸਾਰੇ ਜੀਵ ਆਪੋ ਆਪਣਾ ਪਾਰਟ ਅਦਾ ਕਰ ਰਹੇ ਹਾਂ। ਜਦ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅੰਦਰ ਹੁਕਮ ਦੇ ਭਾਣੇ ਵਿੱਚ ਆਪੋ ਆਪਣਾ ਪਾਰਟ ਅਦਾ ਕਰਦੇ ਰਹਿੰਦੇ ਹਾਂ, ਉਦੋਂ ਤਾਈਂ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਹੈ ਅਤੇ ਅਦਾਕਾਰ ਜਾਂ ਜੀਵ ਨੂੰ ਵਡਿਆਈ ਮਿਲਦੀ ਹੈ। ਪਰ ਜਦੋਂ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਅਤੇ ਬੇਮੁੱਖ ਹੋ ਜਾਂਦੇ ਹਨ ਤਾਂ ਮੋਹ ਮਾਇਆ ਦੀ ਅਗਿਆਨਤਾ ਵਿੱਚ ਹਉਮੈ ਧਾਰ ਕੇ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਅਤੇ ਮਨ ਮਰਜ਼ੀ ਕਰਦੇ ਹਨ। ਜਦੋਂ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ ਜਾਂ ਬੇਮੁੱਖ ਹੋ ਜਾਂਦੇ ਹਨ ਤਾਂ ਮੋਹ ਮਾਇਆ ਦੀ ਅਗਿਆਨਤਾ ਵਿੱਚ ਹਉਮੈ ਧਾਰ ਕੇ ਆਪ ਹੀ ਮਾਲਕ ਅਤੇ ਕਰਤਾ ਧਰਤਾ ਬਣ ਬੈਠਦੇ ਹਨ ਅਤੇ ਮਨ ਮਰਜ਼ੀ ਕਰਦੇ ਹਨ। ਇਸ ਤਰ੍ਹਾਂ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਅਤੇ ਕਰਮਬੱਧ ਹੋ ਕੇ ਮਾਇਕੀ ਅਸੂਲ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰਜਨਾ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਦੂਸਰਾ ਉਦਾਹਰਣ, ਬਿਜਲੀ ਦਾ ਕਰੰਟ ਪਾਵਰ ਹਾਊਸ ਤੋਂ ਉਪਜਦਾ ਹੈ। ਇਹ ਬਿਜਲੀ ਹਰ ਇੱਕ ਬਲਬ ਵਿੱਚ ਰੋਸ਼ਨੀ ਦਿੰਦੀ ਹੈ। ਬਲਬ ਦੇ ਅੰਦਰ ਫਿਲਾਮੈਂਟ ਦੀ ਸੂਖਮ ਤਾਰ ਹੁੰਦੀ ਹੈ ਜਿਸ ਰਾਹੀਂ ਬਿਜਲੀ ਦਾ ਪ੍ਰਕਾਸ਼ ਹੁੰਦਾ ਹੈ। ਉਸ ਦੇ ਉਦਾਲੇ ਅਨੇਕਾਂ ਰੰਗ ਅਤੇ ਸ਼ਕਲਾਂ ਵਾਲੇ ਸ਼ੀਸ਼ੇ ਦਾ ਗਿਲਾਫ ਚੜਿਆ ਹੁੰਦਾ ਹੈ। ਜਦ ਇਸ ਵਿੱਚ ਕਰੰਟ ਆਉਂਦਾ ਹੈ ਤਾਂ ਇਹ ਜਗ ਪੈਂਦਾ ਹੈ ਜਾਂ ਜਿਉਂਦਾ ਹੋ ਜਾਂਦਾ ਹੈ, ਨਹੀਂ ਤਾਂ ਇਹ ਬੁੱਝ ਜਾਂਦਾ ਹੈ ਜਾਂ ਮੁਰਦਾ ਹੋ ਜਾਂਦਾ ਹੈ। ਬਲਬ ਨੂੰ ਪ੍ਰਕਾਸ਼ ਜਾਂ ਜੀਵਨ ਕਰੰਟ ਤੋਂ ਮਿਲਦਾ ਹੈ ਅਤੇ ਕਰੰਟ ਪਾਵਰ ਹਾਊਸ ਤੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਇਸ ਦੀ ਹਸਤੀ ਕਰੰਟ ਦੀ ਹੋਂਦ ਤੋਂ ਬਣਦੀ ਹੈ। ਇਸ ਲਈ ਜੀਵਨ ਪ੍ਰਕਾਸ਼ ਦਾ ਸੋਮਾ ਪਾਵਰ ਹਾਊਸ ਜਾਂ ਨਾਮ ਹੀ ਹੈ। ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਜਾਏ ਜਾਂ ਮੁਨਕਰ ਹੋ ਕੇ ਆਪਣੀ ਹੀ ਅਡਰੀ ਹਸਤੀ ਜਿਤਾਉਂਦਾ ਫਿਰੇ ਤਾਂ ਉਹ ਝੂਠਾ ਹੈ, ਪਖੰਡੀ ਹੈ ਅਤੇ ਉਸ ਦੀ ਹਉਮੈ ਦੀ ਅਡਰੀ ਹੋਂਦ ਕੂੜੀ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਦੀ ਹੀ ਇੱਕੋ ਅਸਲੀ ਹਸਤੀ ਹੈ ਜਿਸ ਵਿੱਚੋਂ ਜੀਵਨ ਰੂਪ ਜੋਤ ਹਰ ਇੱਕ ਜੀਵ ਦੇ ਅੰਤਰਾਤਮੇ ਪ੍ਰਕਾਸ਼ਿਤ ਹੈ। ਅਕਾਲ ਪੁਰਖ ਦੀ ਹੀ ਇੱਕੋ ਅਸਲੀ ਹਸਤੀ ਹੈ ਜਿਸ ਵਿੱਚੋਂ ਜੀਵਨ ਰੂਪ ਜੋਤ ਹਰ ਇੱਕ ਜੀਵ ਦੇ ਅੰਤਰਾਤਮੇ ਪ੍ਰਕਾਸ਼ਿਤ ਹੈ। ਪਰ ਮਾਇਆ ਰੂਪੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਜੀਵ ਨੂੰ ਇਹ ਭੁਲੇਖਾ ਪਿਆ ਹੋਇਆ ਹੈ ਕਿ ਉਹ ਆਪਣੇ ਆਪ ਵਿੱਚ ਕੋਈ ਅਡਰੀ ਹਸਤੀ ਹੈ ਅਤੇ ਆਪ ਹੀ ਸੰਪੂਰਨ ਕਰਤਾ ਧਰਤਾ ਹੈ, ਜਿਸ ਅਨੁਸਾਰ ਉਸ ਦੇ ਜੀਵਨ ਦੇ ਹਰ ਪੱਖ ਵਿੱਚ ਮੈਂ ਮੇਰੀ ਦਾ ਪ੍ਰਗਟਾਵਾ ਅਤੇ ਬੋਲਬਾਲਾ ਹੋ ਰਿਹਾ ਹੈ। ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਜੀਵਨ ਰੋਂ ਦੀ ਗੁੱਝੀ ਸਹਿਜ ਚਾਲ ਹੈ ਅਤੇ ਜੀਵਨ ਰੋਂ ਅਥਵਾ ਸ਼ਬਦ ਨਾਮ ਹਰ ਇੱਕ ਜ਼ਰਰੇ ਵਿੱਚ ਰਵ ਰਿਹਾ ਭਰਪੂਰ ਹੈ। ਜਿਸ ਤਰ੍ਹਾਂ ਬਿਜਲੀ ਦਾ ਕਰੰਟ ਤਾਂ ਇੱਕੋ ਹੁੰਦਾ ਹੈ ਪਰ ਉਸ ਦੇ ਪ੍ਰਗਟਾਵੇ ਦੇ ਬਾਹਰਲੇ ਸਾਧਨ ਜਿਵੇਂ ਬਲਬ, ਟਿਊਬ ਆਦਿ ਅਨੇਕਾਂ ਜੰਤਰ ਹੁੰਦੇ ਹਨ ਜਿਨ੍ਹਾਂ ਰਾਹੀਂ ਚੱਲ ਰਹੀ ਕਰੰਟ ਉਹਨਾਂ ਦੀ ਰੰਗਤ ਅਨੁਸਾਰ ਲਾਲ, ਪੀਲੀ, ਨੀਲੀ ਰੋਸ਼ਨੀ ਪ੍ਰਕਾਸ਼ਿਤ ਕਰਦੀ ਹੈ। ਇਸੇ ਤਰ੍ਹਾਂ ਪਾਣੀ ਤਾਂ ਇੱਕੋ ਹੁੰਦਾ ਹੈ ਪਰ ਇਸ ਵਿੱਚ ਜੋ ਚੀਜ਼ ਰਲਾਈ ਜਾਂਦੀ ਹੈ ਉਸੇ ਅਨੁਸਾਰ ਪਾਣੀ ਦਾ ਰੰਗ ਅਤੇ ਸਵਾਦ ਪ੍ਰਗਟ ਹੁੰਦਾ ਹੈ। ਐਨ ਇਸੇ ਤਰ੍ਹਾਂ ਜੀਵਾਂ ਵਿੱਚ ਜੋਤ ਦੀ ਜੀਵਨ ਰੋਂ ਤਾਂ ਇੱਕੋ ਵਰਤਦੀ ਹੈ ਪਰ ਮਨ, ਬੁੱਧੀ, ਅੰਤਿਸ਼ਕਰਨ ਦੀ ਰੰਗਤ ਅਨੁਸਾਰ ਇਸ ਜੀਵਨ ਰੋਂ ਦਾ ਬਾਹਰਮੁਖੀ ਪ੍ਰਗਟਾਵਾ ਹੁੰਦਾ ਹੈ। ਹਾਂਜੀ, ਇਸੇ ਤਰ੍ਹਾਂ ਸਾਡੇ ਜੀਵਾਂ ਵਿੱਚ ਜੋਤ ਦੀ ਜੀਵਨ ਰੋਂ ਤਾਂ ਇੱਕੋ ਵਰਤਦੀ ਹੈ ਪਰ ਸਾਡੇ ਮਨ, ਬੁੱਧੀ, ਅੰਤਿਸ਼ਕਰਨ ਦੀ ਰੰਗਤ ਅਨੁਸਾਰ ਇਸ ਜੀਵਨ ਰੋਂ ਦਾ ਬਾਹਰਮੁਖੀ ਪ੍ਰਗਟਾਵਾ ਅੱਡ ਅੱਡ ਹੁੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਜੀਵਨ ਰੋਂ ਪ੍ਰਕਾਸ਼ ਅਤੇ ਪ੍ਰਗਟਾਵੇ ਦੇ ਦੋ ਪਹਿਲੂ ਹਨ, ਇੱਕ ਅੰਤਰਮੁਖੀ ਸਹਿਜ ਚਾਲ ਜੋ ਨਿਰੋਲ, ਨਿਰਮਲ ਸ਼ਬਦ ਨਾਮ ਹੁਕਮ ਹੈ, ਦੂਸਰਾ ਇਸ ਦਾ ਬਾਹਰਮੁਖੀ ਪ੍ਰਗਟਾਵਾ ਜਿਸ ਉੱਤੇ ਹਉਮੈ ਵਿੜੇ ਮਨ, ਹੌਂਧਾਰੀ ਬੁੱਧੀ ਅਤੇ ਅੰਤਿਸ਼ਕਰਨ ਦਾ ਅਕਸ ਜਾਂ ਰਿਫਲੈਕਸ਼ਨ ਜਾਂ ਰੰਗਤ ਚੜੀ ਹੋਈ ਹੁੰਦੀ ਹੈ। ਇਹਨਾਂ ਦੋਹਾਂ ਹਾਲਤਾਂ ਵਿੱਚ ਜੀਵਨ ਰੋਂ ਦੀ ਰਵਾਨਗੀ ਨੂੰ ਹੀ जीवन आख्या जाता है। जीव आपो अपना जीवन तो भोग रहे हैं पर अपने जीवन आधार ते जीवन रों तो बेखबर अनजान अवेसले बेपरवाह ते भुल विच हन। हाँ जी, असी जीव आपो अपना जीवन तो भोग रहे हैं पर अपने जीवन आधार ते जीवन रों तो बेखबर बेपरवाह ते भुल विच हन। ये भुल ही अज्ञानता का भरम भुलावा है जिस कारण जीव अपने अंतर्गत इलाही जीवन रों जीवन प्रकाश जीवन सोमा जीवन पद जीवन रूप शब्द नाम पिरम रस चुप प्रीत आत्म चाओ आत्म सुख सहज चाल ते अकल कला आदि अनेक आत्मिक बख्शिशां तो वांझे जा रहे हैं। इस अज्ञानता दे परम भुलावे विच जीव जीवन अथवा दूजे पाए ईरखा द्वैत काम क्रोध लोभ मोह हंकार आदि विच गलतान होके दिन रात दुख कलेश सहेड़दा ते भोगदा है ते नरकी जीवन बतीत करदा है। इस अज्ञानता दे परम भुलावे विच पलच पलच सगली मुई झूठे तंदे मोह। हाँ जी, एक पासे ये पिछे सारियां दसियां आत्मिक बख्शिशां तो असीं वांझे जा रहे हाँ, दूसरा ये नीवियां वासनावां विच गलतान होके दिन रात दुख कलेश सहेड़दे हाँ। समझन वाला जरूरी नुक्ता जीव दी अपनी जीवन रों नूं बुझन या अनुभव करन विच या फिर भुल के अनजान रहन विच छुपया होया है। समझन वाला जरूरी पॉइंट जीव दी अपनी जीवन रों नूं बुझन या अनुभव करन विच या भुल के अनजान रहन विच छुपया होया है। 84 लाख जूना तां अपनी जीवन रों नूं बुझ नहीं सकदियां क्योंकि उन्हां दी बुद्धि ही सीमित है पर इंसान नूं तां अकाल पुरख ने अत्यंत तीखन बुद्धि प्रदान कीती है पर मनुख ने इस बुद्धि दी अमोलक दात नूं अंतरात्मे जीवन रों अथवा शब्द दी खोज करन दी बजाए होमे दे प्रायण होके माया दे चित्र विचित्र चमकारियां विच दी खोज विच वरत्या है। मनुख ने इस बुद्धि दी अमोलक दात नूं अंतर आत्मे जो जीवन रों है या शब्द है उस दी खोज करन दी बजाए होमे दे प्रायण होके माया दे चित्र विचित्र चमकारियां दी खोज विच वरत्या है। इस तरह इंसान ने तीखन बुद्धि दी इलाही दात दी बाहरमुखी वरतों कीती है जिस कारण इंसान दा जीवन पशुआं तो भी गिर चुकया है। गुरबाणी विच इंसान दी इस अधोगति नूं इउं बयान कीता है, मनमुख भूले बिख लगे अहला जन्म गवाया हर का नाम सदा सुख सागर साचा शब्द ना पाया फिरत फिरत बहुते जुग हारियो मानस देह लई फिरत फिरत बहुते जुग हारियो मानस देह लही नानक कहत मिलन की बरिया सिमरत कहा नहीं ना हर पज्यो ना गुरजन सेव्यो न उपजो कछ ज्ञाना घट ही माहे निरंजन तेरे तै खोजत उद्याना बहुत जन्म पर मत तै हार्यो अस्थिर मत नहीं पाई मानस देह पाए पद हर भज नानक बात बताई। 84 लाख परमते दुर्लभ जन्म अब पायो रे मुड़े तू होछे रस लपटायो अमृत संग बसत है तेरे बिख्या स्यों उरझायो। ऐसे परम भुलावे वाले अज्ञानता वाले दूजे भाव वाले बेमुखी बाहरमुखी होंतारी माइकी जीवन नू गुरबाणी विच्यों दर्शाया गया है। भाई रे भगतहीन काहे जग आया पूरे गुर की सेव न कीनी बिरथा जन्म गवाया। रैन गवाई सोए कै दिवस गवाया खाए, हीरे जैसा जन्म है कौडी बदले जाए। बिन सिमरन दिन रैन बिरथा बिहाए, मेघ बिना ज्यों खेती जाए। बिरथा जन्म तिन्ना जिन्नी नाम विसारिया, बिन नावें क्या जीवना, फिट त्रिग चतुराई, सतगुर साध न सेविया हर भगत न पाई। बिन सतगुर सेवे जगत मुआ, बिरथा जन्म गवाए, दूजे पाए अत दुख लगा, मर जम्मै आवे जाए। विष्टा अंदर वास है फिर जूनी पाए, नानक बिन नावे जम मारसी अंत गया पछताए। बिन नावे जग कमला फिरे, गुरमुख नदरी आया, तंदा करत्या नेफल जन्म गवाया, सुखदाता मन न वसाया। ऐसे माइकी जीवन नूं गुरबाणी विच जीवन ही नहीं मन्या गया। मेरे प्रीतमा हो जीवा नाम त्याए, बिन नावे जीवन ना थिए मेरे सतगुर नाम दृढ़ाए। मर न जाही जिन्ना बिसरत राम, नाम बिहून जीवन कौन काम, नाम बिना नहीं जीव्या जाए। बिन नावे क्या जीवना, फिट त्रिग चतुराई, जल जाऊं जीवन नाम बिना। माया कारण तावही मूरख लोग अजान, को नानक बिन हर भजन बिरथा जन्म सिरान। दूजे पासे गुरबाणी विच मानस जूनी नूं इउं वडियाई दित्ती गई है, पई परापत मानुख देहोरिया, गोबिंद मिलन की एह तेरी बरिया। जीत जन्म एह रतन मोलक, साध संगत जप इक खिना, वड्डे भाग एह शरीर पाया, मानस जन्म शब्द चित लाया। गुर सेवा ते भगत कमाई, तब ए मानस देही पाई। कबीर मानस जन्म दुलंब है, होए न बारह बार, ज्यो बन फल पाके पोए गिरै, बोहर न लागै डार। मानस जन्म अमोल है, होए अमोल साध संग पाए। ए मानस जन्म अमोल है मिलने की वेला। उपरली विचार त्रै गुणा दे माइकी मंडल विच हों तारी जीवन दी व्याख्या है। हाँ जी, उपरली विचार तिन्ना गुणा दे माइकी मंडल विच हों तारी जीवन साडे ईगो कॉन्शियस जीवन दी व्याख्या है। इस तों उत्ते आत्मिक मंडल विच इंसान दे आत्मिक जीवन दी पिरम खेल निराली ते होरवे है। गुरबाणी विच आत्मिक जीवन नूं इउं दर्शाया है, सो जीविया जिस मन वस्या सोए, नानक अवर न जीवै कोए। नानक सोई जीविया जिन इक पछाता, नानक नाम जपै सो जीवै। गुण गावां नित नित सद हर के, मन जीवै नाम सुन तेरा। नानक जित वेला विसरै मेरा स्वामी, तित वेलै मर जाए जियो मेरा। अमृत नाम परमेश्वर तेरा, जो सिमरै सो जीवै। जीवना हर जीवना, जीवन हर जप साध संग। जीवना सफल जीवन, सुन हर जप जप सद जीवना। नाम न बिसरै तब जीवन पाईऐ, बिनती नानक ए सारै। अंत विच मनुखी जीवन दे इन्हां दोहां पक्खां दा इउं निर्णा कीता जा सकदा है। एक पासे है गुरमुख जीवन, दूजे पासे है मनमुख जीवन। गुरमुख जीवन विच आत्मिक मंडल है, तू तेरी दी भावना है, आत्म प्रायण है, अनुभव प्रकाश है। दूसरे पासे मनमुख जीवन माइकी मंडल दी खेल है, मैं मेरी दा बोल बाला है, ये माया प्रायण है, परम पुलावा है। ਗੁਰਮੁਖ ਜੀਵਨ ਹੁਕਮ ਰਜ਼ਾਈ ਚੱਲਣਾ ਹੈ, ਇਸ ਵਿੱਚ ਪ੍ਰੀਤ ਡੋਰੀ ਦੀ ਖਿੱਚ ਹੈ ਅਤੇ ਮੈਤਰੀ ਭਾਵ ਹੈ। ਮਨਮੁਖ ਜੀਵਨ ਆਪਣੇ ਭਾਣੇ ਚੱਲਣਾ ਹੈ, ਮਾਇਆ ਦੀ ਖਿੱਚ ਹੈ ਅਤੇ ਵੈਰ ਵਿਰੋਧ ਹੈ। ਗੁਰਮੁਖ ਜੀਵਨ ਵਿੱਚ ਪਿਆਰ ਹੈ, ਸ਼ਾਂਤੀ ਹੈ, ਬੋਹਰ ਨਾ ਮਰਨਾ ਹੈ, ਜਮਾਂ ਤੋਂ ਆਜ਼ਾਦ ਹੈ। ਦੂਜੇ ਪਾਸੇ ਮਨਮੁਖ ਜੀਵਨ ਵਿੱਚ ਨਫ਼ਰਤ ਹੈ, ਅਸ਼ਾਂਤੀ ਹੈ, ਆਵਾਗਮਨ ਹੈ ਅਤੇ ਜਮਾਂ ਦੇ ਵੱਸ ਹੈ। ਗੁਰਮੁਖ ਜੀਵਨ ਵਿੱਚ ਤ੍ਰਿਪਤ ਅਗਾਏ ਹੈ, ਨਿਰ ਇੱਛਤ ਹੈ, ਸ਼ੁਕਰ ਹੈ, ਭਲਾ ਹੀ ਹੈ ਰੇ। ਮਨਮੁਖ ਜੀਵਨ ਵਿੱਚ ਤ੍ਰਿਸ਼ਨਾ ਦੀ ਅੱਗ ਹੈ, ਆਸਾ ਮਨਸਾ ਹਨ, ਸ਼ਿਕਾਇਤਾਂ ਹਨ, ਰੋਸ ਹੈ। ਗੁਰਮੁਖ ਜੀਵਨ ਵਿੱਚ ਪੁੰਨ ਹੈ, ਪਰਉਪਕਾਰੀ ਹਨ, ਦੇ ਕੇ ਭਲਾ ਮਨਾਈ ਹੈ, ਕਰਮਾਂ ਤੋਂ ਰਹਿਤ ਹੈ, ਸਫਲ ਹੈ, ਇੱਕੋ ਇੱਕ ਹੈ। ਦੂਜੇ ਪਾਸੇ ਮਨਮੁਖੀ ਜੀਵਨ ਵਿੱਚ ਪਾਪ ਹੈ, ਸਵਾਰਥ ਹੈ, ਲੈ ਕੇ ਭਲਾ ਮਨਾਈ ਹੈ, ਇਹ ਕਰਮਬੱਧ ਹੈ, ਬਿਰਥਾ ਹੈ ਅਤੇ ਦੂਜਾ ਪਾਉ ਹੈ। ਹਾਂਜੀ, ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਹੋਏ ਇਨਸਾਨ ਨੂੰ ਹੁਕਮ, ਸ਼ਬਦ, ਨਾਮ, ਭਾਣਾ, ਜੀਵਨ ਸੇਧ, ਜੀਵਨ ਮਾਰਗ ਅਤੇ ਜੀਵਨ ਦੀ ਬਾਬਤ ਦਰਸਾਉਣ, ਸਿਖਾਉਣ ਅਤੇ ਕਮਾਉਣ ਲਈ ਅਕਾਲ ਪੁਰਖ ਨੇ ਆਪਣੇ ਸੰਤ, ਭਗਤ, ਗੁਰੂ, ਅਵਤਾਰ ਅਤੇ ਉਹਨਾਂ ਦੀਆਂ ਬਾਣੀਆਂ ਰਾਹੀਂ ਸਾਨੂੰ ਬੇਅੰਤ ਢੰਗਾਂ ਨਾਲ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਦੇ ਉਪਰਾਲੇ ਕੀਤੇ ਹਨ। ਸੋ ਇਹ ਮਹਾਂਪੁਰਖਾਂ ਦੀਆਂ ਲਿਖਤਾਂ ਲੈ ਕੇ ਪੜ੍ਹੀਏ, ਬਾਰ ਬਾਰ ਪੜ੍ਹੀਏ, ਆਪਣੇ ਜੀਵਨ ਨੂੰ ਸਹੀ ਜੀਵਨ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਹਿਲਾ ਭਾਗ ਪੜ੍ਹਿਆ ਗਿਆ ਸੀ ਗੁਰਬਾਣੀ ਵਿਚਾਰ ਲੇਖ ਨੰਬਰ 101, 102 ਇਸਦਾ ਦੂਸਰਾ ਭਾਗ ਹੈ ਜੀ।